ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਤੇ ਆਸਟਰੀਆ ਦੇ 3 ਦਿਨਾਂ ਸਰਕਾਰੀ ਦੌਰੇ ਤੇ ਮਾਸਕੋ ਪਹੁੰਚ ਗਏ ਨੇ। ਭਾਰਤ ਰੂਸ ਵਿਚਕਾਰ ਭਾਰਤ ਦੇ 22ਵੇਂ ਸਾਲਾਨਾ ਸਿਖਰ ਸੰਮੇਲਨ ਦੌਰਾਨ ਦੁਵੱਲੇ ਮੁੱਦਿਆਂ ਦੀ ਸਮੀਖਿਆ ਕੀਤੀ ਜਾਏਗੀ। ਸੁਪਰੀਮ ਕੋਰਟ ਨੇ ਨੀਟ ਅੰਡਰ ਗ੍ਰੈਜੁਏਟ ਪੇਪਰ ਲੀਕ ਮਾਮਲੇ ਚ ਕੇਂਦਰ ਤੇ ਐਨਟੀਏ ਨੂੰ ਇਸ ਸਾਹਮਣੇ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਜਿੱਤਣ ਤੋਂ ਬਾਅਦ ਆਪਣੇ ਮੰਤਰੀ ਮੰਡਲ ਦਾ ਪ੍ਰਸਾਰ ਕੀਤਾ ਹੈ। ਸਰਕਾਰ ਨੇ ਸ੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਲਈ ਨਿਰਵਿਘਨ ਮੋਬਾਈਲ ਕਨੈਕਟੀਵਿਟੀ ਯਕੀਨੀ ਬਣਾਉਣ ਲਈ ਦੂਰ ਸੰਚਾਰ ਬੁਨਿਆਦੀ ਢਾਂਚੇ ਚ ਮਹੱਤਵਪੂਰਨ ਸੁਧਾਰਾਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਤੇ ਆਸਟਰੀਆ ਦੇ 3 ਦਿਨਾਂ ਸਰਕਾਰੀ ਦੌਰੇ ਤੇ ਅੱਜ ਸ਼ਾਮ ਮਾਸਕੋ ਪਹੁੰਚੇ। ਮਾਸਕੋ ਹਵਾਈ ਅੱਡੇ ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਰੂਸ ਦੇ ਫਸਟ ਡਿਪਟੀ ਪ੍ਰਾਈਮ ਮਿਨਿਸਟਰ ਡੈਨਿਸ ਮੌਂਤੁਰੋਵ ਨੇ ਕੀਤਾ। ਭਾਰਤ ਅਤੇ ਰੂਸ ਵਿਚਕਾਰ ਭਲਕੇ 22ਵੇਂ ਸਾਲਾਨਾ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਰੱਖਿਆ, ਵਪਾਰਕ ਸਬੰਧ, ਨਿਵੇਸ਼ ਸਬੰਧਾਂ, ਊਰਜਾ ਸਹਿਯੋਗ, ਸਿੱਖਿਆ, ਸਭਿਆਚਾਰ ਅਤੇ ਲੋਕਾਂ ਦਰਮਿਆਨ ਸੰਪਰਕ ਸਮੇਤ ਦੁਵੱਲੇ ਮੁੱਦਿਆਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨਗੇ। ਉਹ ਆਪਸੀ ਹਿੱਤ ਦੇ ਖੇਤਰੀ ਤੇ ਆਲਮੀ ਮੁੱਦਿਆਂ ਬਾਰੇ ਵੀ ਵਿਚਾਰ ਸਾਂਝੇ ਕਰਨਗੇ। ਦੋਵੇਂ ਨੇਤਾ ਬ੍ਰਿਕਸ ਸੰਘਾਈ ਸਹਿਯੋਗ ਸੰਗਠਨ, G20, ਪੂਰਬੀ ਏਸ਼ੀਆ ਸੰਮੇਲਨ ਅਤੇ ਸੰਯੁਕਤ ਰਾਸ਼ਟਰ ਵਰਗੇ ਸਮੂਹਾਂ ਵਿਚ ਦੁਵੱਲੇ ਸਲਾਹ ਮਸ਼ਵਰੇ ਦੀ ਸਥਿਤੀ ਦਾ ਵੀ ਮੁਲਾਂਕਣ ਕਰਨਗੇ। ਰੂਸੀ ਰਾਸ਼ਟਰਪਤੀ ਅੱਜ ਸ਼ਾਮੀ ਪ੍ਰਧਾਨ ਮੰਤਰੀ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਕੱਲ੍ਹ ਪ੍ਰਧਾਨ ਮੰਤਰੀ ਰੂਸ ਵਿਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨਗੇ। ਉਹ ਕ੍ਰੈਮਲਿਨ ਵਿਚ ਦ ਅਨਨੋਨ ਸੋਲਜੀਅਰਸ ਦੇ ਮਕਬਰੇ ਤੇ ਫੁੱਲ ਮਾਲਾ ਚੜਾਉਣਗੇ ਅਤੇ ਮਾਸਕੋ ਵਿਚ ਪ੍ਰਦਰਸ਼ਨੀ ਸਥਾਨ ਤੇ ਰੁਸਤਮ ਪਵੇਲੀਅਨ ਦਾ ਦੌਰਾ ਕਰਨਗੇ। ਇਨ੍ਹਾਂ ਰੁਝੇਵਿਆਂ ਤੋਂ ਬਾਅਦ ਦੋਵੇਂ ਨੇਤਾਵਾਂ ਦਰਮਿਆਨ ਗੱਲਬਾਤ ਹੋਏਗੀ, ਜਿਸ ਤੋਂ ਬਾਅਦ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਹੋਏਗੀ। ਭਾਰਤ ਅਤੇ ਰੂਸ ਦਰਮਿਆਨ 2020 ਤੋਂ ਇਕ ਵਿਸ਼ੇਸ਼ ਅਧਿਕਾਰ ਵਾਲੀ ਭਾਈਵਾਲੀ ਹੈ, ਜੋ ਕਿ ਕਈ ਭੂ ਰਾਜਨੀਤਿਕ ਚੁਣੌਤੀਆਂ ਦੇ ਬਾਵਜੂਦ ਨਿਰੰਤਰ ਬਣੀ ਹੋਈ ਹੈ। ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਵਿਚ ਪ੍ਰਧਾਨ ਮੰਤਰੀ ਕੱਲ੍ ਆਸਟਰੀਆ ਦੇ ਚਾਂਸਲਰ ਦੇ ਸੱਦੇ ਤੇ ਆਸਟਰੀਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੀ ਇਹ ਆਸਟਰੀਆ ਦੀ ਪਹਿਲੀ ਫੇਰੀ ਹੋਏਗੀ। ਉਹ ਆਸਟਰੀਆ ਦੇ ਚਾਂਸਲਰ ਨਾਲ ਪ੍ਰਤੀਨਿਧ ਮੰਡਲ ਪੱਧਰ ਦੀ ਗੱਲਬਾਤ ਦੇ ਨਾਲ ਨਾਲ ਉੱਚ ਪੱਧਰੀ ਵਪਾਰਕ ਵਿਚਾਰ ਵਟਾਂਦਰਾ ਵੀ ਕਰਨਗੇ। ਆਸਟਰੀਆ ਇਕ ਮਹੱਤਵਪੂਰਨ ਕੇਂਦਰੀ ਯੂਰਪੀ ਦੇਸ਼ ਹੈ ਅਤੇ ਬੁਨਿਆਦੀ ਢਾਂਚੇ, ਨਵਿਆਉਣਯੋਗ ਊਰਜਾ, ਉੱਚ ਤਕਨਾਲੋਜੀ ਖੇਤਰਾਂ, ਸਟਾਰਟਅਪ ਸੈਕਟਰਾਂ, ਮੀਡੀਆ ਅਤੇ ਮਨੋਰੰਜਨ ਵਿਚ ਦੁਵੱਲੇ ਸਹਿਯੋਗ ਲਈ ਸ਼ਾਨਦਾਰ ਮੌਕੇ ਪ੍ਰਦਾਨ ਕਰਦਾ ਹੈ। ਪਹਿਲਾਂ ਪ੍ਰਧਾਨ ਮੰਤਰੀ ਨੇ ਰਵਾਨਾ ਹੋਣ ਤੋਂ ਪਹਿਲਾਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਹ ਦੌਰੇ ਰੂਸ ਅਤੇ ਆਸਟਰੀਆ, ਜਿਨ੍ਹਾਂ ਨਾਲ ਭਾਰਤ ਦੇ ਸਮੇਂ ਦੀ ਕਸੌਟੀ ਦੇ ਖਰੇ ਉਤਰੇ ਦੋਸਤਾਂ ਨਾਲ ਸਬੰਧ ਨੇ, ਨਾਲ ਸਬੰਧਾਂ ਨੂੰ ਹੋਰ ਡੂੰਘਾ ਕਰਨ ਦਾ ਇਕ ਸ਼ਾਨਦਾਰ ਮੌਕਾ ਹੋਣਗੇ। ਸ੍ਰੀ ਮੋਦੀ ਨੇ ਇਹ ਵੀ ਕਿਹਾ ਹੈ ਕਿ ਉਹ ਇਨ੍ਹਾਂ ਦੇਸ਼ਾਂ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੀ ਤਾਂਘ ਰੱਖਦੇ ਨੇ। ਭਾਰਤ ਰੂਸ ਸਬੰਧਾਂ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੇ ਮਿੱਤਰ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਵੱਖ ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵਿਚਾਰ ਸਾਂਝੇ ਕਰਨ ਲਈ ਉਤਸੁਕ ਨੇ। ਉਨ੍ਹਾਂ ਵੀ ਕਿਹਾ ਕਿ ਭਾਰਤ ਅਤੇ ਰੂਸ ਦਰਮਿਆਨ ਵਿਸ਼ੇਸ਼ ਨੀਤੀਗਤ ਭਾਈਵਾਲੀ ਹੈ ਅਤੇ ਇਹ ਪਿਛਲੇ 10 ਸਾਲਾਂ ਵਿਚ ਕਈ ਖੇਤਰਾਂ ਜਿਵੇਂ ਕਿ ਊਰਜਾ, ਸੁਰੱਖਿਆ, ਵਪਾਰ, ਨਿਵੇਸ਼, ਸਿਹਤ, ਸਿੱਖਿਆ, ਸਭਿਆਚਾਰ, ਸੈਰ ਸਪਾਟਾ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ ਪ੍ਰਦਾਨ ਚ ਕਾਫ਼ੀ ਅੱਗੇ ਵਧੀ ਹੈ। ਸੁਪਰੀਮ ਕੋਰਟ ਨੇ ਨੀਟ ਅੰਡਰ ਗ੍ਰੈਜੁਏਟ ਪੇਪਰ ਲੀਕ ਮਾਮਲੇ ਬਾਰੇ ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਏ ਨੂੰ ਉਸ ਸਾਹਮਣੇ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਸੀਬੀਆਈ ਨੂੰ ਇਸ ਮਾਮਲੇ ਦੀ ਹੁਣ ਤੱਕ ਦੀ ਜਾਂਚ ਬਾਰੇ ਸਟੇਟਸ ਰਿਪੋਰਟ ਦਾਇਰ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਐਨਟੀਏ, ਕੇਂਦਰ ਅਤੇ ਸੀਬੀਆਈ ਨੂੰ ਬੁੱਧਵਾਰ ਸ਼ਾਮੀ 5 ਵਜੇ ਤੱਕ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਚੀਫ਼ ਜਸਟਿਸ DY ਚੰਦਰਚੂੜ, ਜਸਟਿਸ JB ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੀਟ UG ਪ੍ਰੀਖਿਆ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੀ। ਇਨ੍ਹਾਂ ਵਿਚ ਮੈਡੀਕਲ ਟੈਸਟ ਵਿਚ ਬੇਨੇਮੀਆਂ ਅਤੇ ਗੜਬੜੀਆਂ ਦੇ ਮੱਦੇਨਜ਼ਰ ਇਸ ਨੂੰ ਨਵੇਂ ਸਿਰੇ ਤੋਂ ਕਰਾਉਣ ਲਈ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਸ਼ਾਮਲ ਨੇ। ਭਾਰਤ ਦੇ ਚੀਫ਼ ਜਸਟਿਸ ਨੇ ਕਿਹਾ ਕਿ ਇਸ ਤੱਥ ਕਿ ਪ੍ਰੀਖਿਆ ਦੀ ਮਾਂ ਦੀ ਇਮਾਨਦਾਰੀ ਨਾਲ ਸਮਝੌਤਾ ਹੋਇਆ ਵਿਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਦੁਬਾਰਾ ਪ੍ਰੀਖਿਆ ਦਾ ਆਦੇਸ਼ ਦੇਣ ਤੋਂ ਪਹਿਲਾਂ ਲੀਕ ਦੇ ਪੱਧਰ ਨੂੰ ਜਾਣਨਾ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੀਖਿਆ ਨੂੰ ਰੱਦ ਕਰਨਾ ਸਭ ਤੋਂ ਆਖਰੀ ਉਪਾਅ ਹੈ। ਹੁਣ ਇਸ ਮਾਮਲੇ ਦੀ ਵੀਰਵਾਰ ਨੂੰ ਸੁਣਵਾਈ ਹੋਏਗੀ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਜਿੱਤਣ ਤੋਂ ਬਾਅਦ ਅੱਜ ਆਪਣੇ ਮੰਤਰੀ ਮੰਡਲ ਦਾ ਪ੍ਰਸਾਰ ਕੀਤਾ ਹੈ। ਸਾਬਕ ਮੁੱਖ ਮੰਤਰੀ ਚੰਪਈ ਸੋਰੇਨ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਰਾਜਪਾਲ CP ਰਾਧਾ ਕ੍ਰਿਸ਼ਨਨ ਨੇ ਰਾਜ ਭਵਨ ਵਿਖੇ ਸਹੁੰ ਚੁਕਾਈ। ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ 11 ਵਿਧਾਇਕਾਂ ਵਿਚੋਂ 6 JMM ਦੇ, 4 ਕਾਂਗਰਸ ਦੇ ਅਤੇ 1 RJD ਦਾ ਹੈ। ਚੰਪਈ ਸੋਰੇਨ, ਬੈਦਨਾਥ ਰਾਮ, ਦੀਪਕ ਬਿਰੁਆ, ਮਿਥਲੇਸ਼ ਕੁਮਾਰ ਠਾਕੁਰ, ਹਫੀਜ਼ੁਲ ਹਸਨ ਅਤੇ ਪੀ ਬੀ ਦੇਵੀ ਨੇ ਜੇ ਐਮ ਐਮ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ। ਕਾਂਗਰਸ ਤੋਂ ਰਮੇਸ਼ਵਰ ਉਰਾਓ, ਬੰਨਾ ਗੁਪਤਾ, ਇਰਫਾਨ ਅੰਸਾਰੀ ਅਤੇ ਦੀਪਕਾ ਪਾਂਡੇ ਨੇ ਸਹੁੰ ਚੁੱਕੀ। ਰਾਸ਼ਟਰੀ ਜਨਤਾ ਦਲ ਵੱਲੋਂ ਸਤਿਆਨੰਦ ਬੋਗਤਾ ਨੇ ਸਹੁੰ ਚੁੱਕੀ ਹੈ। ਹੇਮੰਤ ਮੰਤਰੀ ਮੰਡਲ ਚ ਤਿੰਨ ਬਦਲਾਅ ਕੀਤੇ ਗਏ ਨੇ, ਜਿਨ੍ਹਾਂ ਚ ਦੋ ਕਾਂਗਰਸ ਅਤੇ ਇਕ ਜੇ ਐਮ ਐਮ ਤੋਂ ਐ। ਮੱਧ ਪ੍ਰਦੇਸ਼ ਵਿਚ ਅੱਜ ਰਾਜ ਮੰਤਰੀ ਮੰਡਲ ਦੇ ਸੰਖੇਪ ਵਿਸਥਾਰ ਵਿਚ ਰਾਜਪਾਲ ਮੰਗੂ ਬਾਈ ਪਟੇਲ ਨੇ ਰਾਮ ਵਿਨਾਸ ਰਾਵਤ ਨੂੰ ਕੈਬਨਿਟ ਮੰਤਰੀ ਵਜੋਂ ਅਹੁਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਹੁਣ ਰਾਜ ਮੰਤਰੀ ਮੰਡਲ ਵਿਚ ਕੁਲ 31 ਮੰਤਰੀ ਹੋ ਗਏ ਨੇ। ਇਸ ਮੌਕੇ ਤੇ ਮੁੱਖ ਮੰਤਰੀ ਡਾ ਮੋਹਨ ਯਾਦਵ ਅਤੇ ਹੋਰ ਕੈਬਨਿਟ ਮੈਂਬਰ ਵੀ ਮੌਜੂਦ ਸਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਰਕਾਰ ਨੇ ਸ੍ਰੀ ਅਮਰਨਾਥ ਜੀ ਯਾਤਰਾ 2024 ਦੇ ਸ਼ਰਧਾਲੂਆਂ ਲਈ ਨਿਰਵਿਘਨ ਮੋਬਾਈਲ ਕਨੈਕਟੀਵਿਟੀ ਨੂੰ ਯਕੀਨੀ ਬਣਾਉਣ ਲਈ ਦੂਰ ਸੰਚਾਰ ਬੁਨਿਆਦੀ ਢਾਂਚੇ ਵਿਚ ਮਹੱਤਵਪੂਰਨ ਸੁਧਾਰਾਂ ਦਾ ਐਲਾਨ ਕੀਤਾ ਹੈ। ਦੂਰ ਸੰਚਾਰ ਵਿਭਾਗ ਨੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਯਾਤਰਾ ਰੂਟਾਂ ਤੇ ਨਿਰੰਤਰ ਸੇਵਾ ਪ੍ਰਦਾਨ ਕਰਨ ਲਈ ਏਅਰਟੈੱਲ, ਬੀ ਐਸ ਐਨ ਐਲ ਅਤੇ ਰਿਲਾਇੰਸ ਜੀਓ ਸਮੇਤ ਪ੍ਰਮੁੱਖ ਦੂਰ ਸੰਚਾਰ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ। ਕਵਰੇਜ ਨੂੰ ਯਕੀਨੀ ਬਣਾਉਣ ਲਈ ਏਅਰਟੈੱਲ, ਰਿਲਾਇੰਸ ਜੀਓ ਅਤੇ ਬੀ ਐਸ ਐਨ ਐਲ ਦੀਆਂ 31 ਨਵੀਆਂ ਸਾਈਟਸ ਸਮੇਤ ਕੁਲ 82 ਸਾਈਟਸ ਸਰਗਰਮ ਹੋਣਗੀਆਂ। ਇਸ ਨਾਲ ਸਾਈਟਸ ਦੀ ਕੁਲ ਸੰਖਿਆ 2023 ਵਿਚ 51 ਤੋਂ ਵੱਧ ਕੇ 2024 ਵਿਚ 82 ਹੋ ਜਾਏਗੀ। ਇਸ ਦਾ ਉਦੇਸ਼ ਸ਼ਰਧਾਲੂਆਂ ਅਤੇ ਜਨਤਾ ਨੂੰ ਨਿਰਵਿਘਨ ਮੋਬਾਈਲ ਕਨੈਕਟੀਵਿਟੀ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ ਯਾਤਰੀਆਂ ਲਈ ਦੂਰ ਸੰਚਾਰ ਸੇਵਾਵਾਂ ਦੀ ਸਹੂਲਤ ਲਈ ਵੱਖ ਵੱਖ ਸਥਾਨਾਂ ਤੇ ਸਿਮ ਵੰਡ ਲਈ ਕੇਂਦਰ ਸਥਾਪਿਤ ਕੀਤੇ ਗਏ ਨੇ। ਇਨ੍ਹਾਂ ਸਥਾਨਾਂ ਵਿਚ ਲਖਨਪੁਰ, ਯਾਤਰੀ ਨਿਵਾਸ ਭਗਵਤੀ ਨਗਰ, ਚੰਦਰਕੋਟ, ਅਨੰਤਨਾਗ, ਸ੍ਰੀਨਗਰ, ਸ੍ਰੀਨਗਰ ਹਵਾਈ ਅੱਡਾ, ਪਹਿਲਗਾਮ, ਸੋਨਮਰਗ ਅਤੇ ਬਾਲਟਾਲ ਸ਼ਾਮਲ ਨੇ। ਨੀਤੀ ਆਯੋਗ ਦੇ ਆਸਵੰਦ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਵੱਖ ਵੱਖ ਮਾਪਦੰਡਾਂ ਵਿਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਪਹਿਲਕਦਮੀ ਹੇਠ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਸੰਪੂਰਨਤਾ ਅਭਿਆਨ ਦਾ ਦੂਜਾ ਸਮਾਗਮ ਅੱਜ ਹਰਸ਼ਾ ਸੀਨਾ ਬਲਾਕ ਚ ਕਰਵਾਇਆ ਗਿਆ। ਸਮਾਗਮ ਦੇ ਨੋਡਲ ਅਫਸਰ ਅਤੇ ਸਹਾਇਕ ਕਮਿਸ਼ਨਰ ਸੋਨਮ ਅਤੇ ਨੀਤੀ ਆਯੋਗ ਦੇ ਅਧਿਕਾਰੀ ਵੀ ਇਸ ਦਾ ਹਿੱਸਾ ਬਣੇ। ਡਿਪਟੀ ਈਐਸਏ ਕਮਲਜੀਤ ਕੌਰ ਨੇ ਦਸਿਆ ਕਿ ਪੇਂਡੂ ਤੇ ਪਛੜੇ ਇਲਾਕਿਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਸ਼ਾਸਨ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਅਤੇ ਯਕੀਨੀ ਬਣਾ ਰਿਹਾ ਕਿ ਸਰਕਾਰੀ ਯੋਜਨਾਵਾਂ ਸਮਾਜ ਦੇ ਸਾਰੇ ਵਰਗਾਂ ਤੱਕ ਆਸਾਨੀ ਨਾਲ ਪੁੱਜਣ। ਸਹਾਇਕ ਕਮਿਸ਼ਨਰ ਸੋਨਮ ਅਤੇ ਹੋਰ ਅਧਿਕਾਰੀਆਂ ਨੇ ਪ੍ਰੋਗਰਾਮ ਬਾਰੇ ਵੇਰਵੇ ਸਾਂਝੇ ਕਰਦਿਆਂ ਕਿਹਾ
ਇਹਦੇ ਅੰਦਰ 6 ਇੰਡੀਕੇਟਰ ਨੇ ਜਿਨ੍ਹਾਂ ਚੋਂ 3 ਹੈਲਥ ਦੇ, 1 ਸੋਇਲ ਦਾ, ਇਹਨਾਂ ਚ ਆਪਾਂ ਫੋਕਸ ਕਰ ਰਹੇ ਤਾਂ ਕਿ ਆਪਾਂ ਸੈਚੁਰੇਸ਼ਨ ਲਿਆ ਪਾਈਏ। ਹੈਲਥ ਦੇ ਆਪਾਂ ਜੇ ਗੱਲ ਕਰੀਏ ਤਾਂ ਹਾਈਪਰ ਟੈਂਸ਼ਨ, ਡਾਇਬਟੀਜ਼ ਦਾ ਇਸ਼ੂ ਬਹੁਤ ਵੱਧਦਾ ਜਾ ਰਿਹਾ, ਤਾਂ ਉਹਨਾਂ ਦੇ ਅਗੇਂਸਟ ਐਕਸ਼ਨ ਲੈਣ ਲਈ ਕਿ ਆਪਾਂ ਉਹਨਾਂ ਨੂੰ ਪਹਿਲਾਂ ਹੀ ਬਹੁਤ ਜਲਦੀ ਸਕਰੀਨਿੰਗ ਕਰ ਲਈਏ, ਉਹਦੇ ਲਈ ਅਵੇਅਰਨੈਸ ਕੈਂਪ ਲਗਾਏ ਜਾਣਗੇ, ਲੋਕ ਆ ਕੇ ਸਕਰੀਨਿੰਗ ਕਰਵਾ ਕੇ ਫ੍ਰੀ ਚ ਉਹਨਾਂ ਦੀ ਦਵਾਈ ਲੈ ਸਕਦੇ ਆ। ਇਹਦਾ ਅਵੇਅਰਨੈਸ ਦੇਣ ਲਈ ਆਪਾਂ ਇਹ ਸੰਪੂਰਨ ਅਭਿਆਨ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ। ਸੋਇਲ ਹੈਲਥ ਕਾਰਡ ਸਕੀਮ ਬਹੁਤ ਹੀ ਲਾਭਦਾਇਕ ਸਾਬਤ ਹੁੰਦੀ ਹੈ, ਫਰਟੀਲਾਈਜ਼ਰ ਵਗੈਰਾ ਯੂਜ਼ ਕਰੀਏ ਤਾਂ ਘੱਟ ਵੀ ਯੂਜ਼ ਹੋਣਗੇ। ਆਪ ਮੈਡੀਕਲ ਕੈਂਪ ਵੀ ਲਗਾਵਾਂਗੇ ਜਿਨ੍ਹਾਂ ਥਰੂ ਅਵੇਅਰਨੈਸ ਪੈਦਾ ਕਰਨ ਲਈ ਜਿੰਨਾ ਜ਼ਿਆਦਾ ਕੰਮ ਕਰ ਸਕਾਂਗੇ ਅਸੀਂ ਕਰਾਂਗੇ।
ਮੇਰਾ ਨਾਮ ਮਹਿਨੀਤ ਹੈ ਔਰ ਮੈਂ ਐਸਪੀਰੇਸ਼ਨਲ ਬਲੌਕ ਫੈਲੋ ਹੂੰ। ਇਹ ਅਭਿਆਨ ਜੋ ਹੈ ਇਹ 4 ਜੁਲਾਈ ਸੇ ਲੈ ਕੇ 30 ਸਪਟੰਬਰ ਤੱਕ ਚਲੇਗਾ ਔਰ ਇਸਮੇ ਹਮ ਆਪਣੇ ਹੈਲਥ ਡਿਪਾਰਟਮੈਂਟ ਕੇ, ਨਿਊਟ੍ਰੀਸ਼ਨ ਡਿਪਾਰਟਮੈਂਟ ਕੇ, ਐਗਰੀਕਲਚਰ ਡਿਪਾਰਟਮੈਂਟ ਕੇ ਔਰ ਸੈਲਫ ਹੈਲਪ ਗਰੁੱਪ ਨੂੰ ਇੰਪਾਵਰ ਕਰਨੇ ਕੀ ਕੋਸ਼ਿਸ਼ ਕਰੇਂਗੇ। ਜੈਸੇ ਹੈਲਥ ਕੈਂਪਸ ਔਰ ਸੈਲਫ ਹੈਲਪ ਗਰੁੱਪ ਕੇ ਥਰੂ ਵੀ ਕੈਂਪਸ ਲਗਾਏ ਗਏ ਹੈ ਔਰ ਲੋਕੋ ਕੋ ਅਵੇਅਰ ਕਰ ਰਹੇ ਹੈ, ਲੋਕਲ ਲੈਂਗੁਏਜ ਮੇਂ ਐਕਸਪਲੇਨ ਕਰ ਰਹੇ ਹੈ ਕਿ ਕਿਆ ਕਿਆ ਕਰਨਾ ਚਾਹੀਏ।
ਜਲੰਧਰ ਪੱਛਮੀ ਰਾਖਵੇਂ ਹਲਕੇ ਦੀ ਜ਼ਿਮਨੀ ਚੋਣ ਲਈ ਖੁੱਲ੍ਹੇਆਮ ਚੋਣ ਪ੍ਰਚਾਰ ਅੱਜ ਸ਼ਾਮੀ 6 ਵਜੇ ਬੰਦ ਹੋ ਗਿਆ। ਵੋਟਾਂ 10 ਜੁਲਾਈ ਨੂੰ ਸਵੇਰੇ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਪੈਣਗੀਆਂ ਅਤੇ ਗਿਣਤੀ 13 ਜੁਲਾਈ ਨੂੰ ਕੀਤੀ ਜਾਏਗੀ। ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮਣੀਪੁਰ ਦੇ ਇਕ ਦਿਨਾਂ ਦੌਰੇ ਤੇ ਨੇ। ਉਹ ਅੱਜ ਸਵੇਰੇ ਸ਼ਾਮ ਦੇ ਕਛਾਰ ਪਹੁੰਚੇ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ। ਫਿਰ ਉਹ ਮਣੀਪੁਰ ਦੇ ਜੀਰੀ ਬਾਮ ਜ਼ਿਲ੍ਹੇ ਵਿਚ ਪਹੁੰਚੇ ਅਤੇ ਹਿੰਸਾ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਜ਼ਿਲ੍ਹੇ ਵਿਚ ਸ਼ਰਨ ਲਈ ਹੋਈ ਹੈ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਤੇ ਆਸਟਰੀਆ ਦੇ 3 ਦਿਨਾਂ ਸਰਕਾਰੀ ਦੌਰੇ ਤੇ ਮਾਸਕੋ ਪਹੁੰਚ ਗਏ ਨੇ। ਭਾਰਤ ਤੇ ਰੂਸ ਵਿਚਕਾਰ ਭਲਕੇ ਪਾਈਆਂ ਸਾਲਾਨਾ ਸਿਖਰ ਸੰਮੇਲਨ ਦੌਰਾਨ ਦਵੱਲੇ ਮੁੱਦਿਆਂ ਦੀ ਸਮੀਖਿਆ ਕੀਤੀ ਜਾਏਗੀ। ਸੁਪਰੀਮ ਕੋਰਟ ਨੇ ਨੀਟ UG ਪੇਪਰ ਲੀਕ ਮਾਮਲੇ ਚ ਕੇਂਦਰ ਤੇ NTA ਨੂੰ ਉਸ ਸਾਹਮਣੇ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰਨ ਨੇ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਜਿੱਤਣ ਤੋਂ ਬਾਅਦ ਆਪਣੇ ਮੰਤਰੀ ਮੰਡਲ ਦਾ ਵਿਸਾਰ ਕੀਤਾ ਹੈ ਤੇ ਸਰਕਾਰ ਨੇ ਸ੍ਰੀ ਅਮਰਨਾਥ ਜੀ ਯਾਤਰਾ ਦੇ ਸ਼ਰਧਾਲੂਆਂ ਲਈ ਨਿਰਵਿਘਨ ਮੋਬਾਈਲ ਕਨੈਕਟੀਵਿਟੀ ਯਕੀਨੀ ਬਣਾਉਣ ਲਈ ਦੂਰ ਸੰਚਾਰ ਬੁਨਿਆਦੀ ਢਾਂਚੇ ਚ ਮਹੱਤਵਪੂਰਨ ਸੁਧਾਰਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।